ਵਾਹਿਗੁਰੂ ਸਾਹਿਬ ਜੀਓ, ਸ੍ਰੀ ਰਾਗ ਮਹੱਲਾ ਪਹਿਲਾ। ਜਪ ਤਪ ਸੰਜਮ ਸਾਧੀ ਹੈ, ਤੀਰਥ ਕੀ ਚੈ ਵਾਸ, ਪੁੰਨ ਦਾਨ ਚੰਗੀਆਂ, ਬਿਨ ਸਾਚੇ ਕਿਆ ਤਾਸ। ਜਪ ਤਪ ਸੰਜਮ ਸਾਧੀਐ, ਤੀਰਥ ਕੀ ਚੈ ਵਾਸ, ਪੁੰਨ ਦਾਨ ਚੰਗੀਆਂ, ਬਿਨ ਸਾਚੇ ਕਿਆ ਤਾਸ। ਜਿਹਾ ਰਾਧੈ ਤੇਹਾ ਲੁਣੈ, ਬਿਨ ਗੁਣ ਜਨਮ ਵਿਨਾਸ। ਮੁੰਧੇ ਗੁਣ ਦਾਸੀ ਸੁਖ ਹੋਏ, ਅਵਗਣ ਤਿਆਗ ਸਮਾਈਐ, ਗੁਰਮਤ ਪੂਰਾ ਸੋਏ ਰਹਾਉ। ਸ੍ਰੀ ਰਾਗ ਮਹੱਲਾ ਪਹਿਲਾ। ਜਪ ਤਪ ਸੰਜਮ ਸਾਧੀ ਹੈ, ਤੀਰਥ ਕੀ ਚੈ ਵਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਜਿੱਥੇ ਸਾਨੂੰ ਭੁੱਲਿਆਂ ਭਟਕਿਆਂ ਨੂੰ ਗੁਰਮਤ ਦਾ ਗਾਡੀ ਰਾਹ ਬਖਸ਼ਿਸ਼ ਕੀਤਾ, ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਵੀ ਉਚਾਰਨ ਕੀਤੀ। ਇਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਜਗਿਆਸੂਆਂ ਨੇ ਬੇਨਤੀ ਕੀਤੀ, ਐ ਗਰੀਬਨ ਵਾਜ ਸਤਿਗੁਰੂ ਜੀਓ, ਸਾਨੂੰ ਇਹ ਦੱਸੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰ ਸ਼ਬਦ ਦੇ ਅੰਦਰ ਇਸ ਜੀਵ ਨੂੰ ਇੱਕ ਇਸਤਰੀ ਦੇ ਰੂਪਕ ਦੇ ਵਿੱਚ ਵਰਣਨ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਤੀ ਰੂਪ ਦੇ ਵਿੱਚ ਵਰਣਨ ਕੀਤਾ ਹੈ, ਸਤਿਗੁਰੂ ਨੂੰ ਦਰਗਾਹੀ ਬਸੀਠ ਦੱਸ ਕੇ ਗੁਰੂ ਦੀ ਮਤ ਨੂੰ ਧਾਰਨ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੁੰਦੇ ਗੁਣਦਾਸੀ ਸੁਖ ਹੋਏ, ਅਵਗਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ ਰਹਾਉ। ਇਹਨਾਂ ਸਿਧਾਂਤਰੂ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀਵ ਨੂੰ ਅਗਿਆਤ ਜੋਬਨ ਵਾਲੀ ਇਸਤਰੀ ਦੱਸ ਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮੁੰਦੇ ਗੁਣਦਾਸੀ ਸੁਖ ਹੋਏ ਐ ਜੋਬਨ ਮਤੀਏ, ਜੇ ਤੂੰ ਪਤੀ ਦੇ ਸੁਹਾਗ ਦਾ ਸੁਖ ਪ੍ਰਾਪਤ ਕਰਨਾ ਲੋੜਦੀ ਹੈ, ਫਿਰ ਦੈਵੀ ਗੁਣਾਂ ਨੂੰ ਧਾਰਨ ਕਰ। ਜਦੋਂ ਤੂੰ ਗੁਣਦਾਸੀ ਗੁਣਾਂ ਦੀ ਦਾਸੀ ਬਣ ਜਾਵੇਂਗੀ, ਭਾਵ ਦਾਸਾਂ ਵਾਲੇ ਸਾਰੇ ਹੀ ਗੁਣਾਂ ਨੂੰ ਧਾਰਨ ਕਰ ਲਵੇਂਗੀ, ਸੁਖ ਹੋਏ ਫਿਰ ਹੀ ਤੈਨੂੰ ਅਸਲੀ ਸੁਖ ਪ੍ਰਾਪਤ ਹੋ ਸਕਦਾ ਹੈ। ਵਾਹਿਗੁਰੂ ਦੀ ਪ੍ਰਾਪਤੀ ਦੇ ਕੁਝ ਗੁਣ ਹਨ, ਪੈਕੀਆਂ ਦੇਹ ਸਲਾਈਆ ਨੈਣੀ, ਭਾਵਕਾ ਕਰਸੀ ਗਾਰੋ, ਤਾਂ ਸੁਹਾਗਨ ਜਾਣੀਆਂ ਹੈ ਲਾਗੀ ਜਾਂ ਸਹੁ ਤਰੇ ਪਿਆਰੋ। ਭੈ ਤੇ ਭਾਉ ਇਹ ਐਸੇ ਗੁਣ ਹਨ ਜਿਨ੍ਹਾਂ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਇੱਕ ਥਾਂ 'ਤੇ ਸਤਿਗੁਰੂ ਨੇ ਹੋਰ ਵੀ ਉਹਨਾਂ ਗੁਣਾਂ ਦਾ ਜ਼ਿਕਰ ਕੀਤਾ ਹੈ। ਨਿਵਣ ਸੋ ਅੱਖਰ ਖਵਨ ਗੁਣ ਜੀਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸਕਾਰ ਤਾਂ ਵਸ ਆਵੀ ਕੰਤ। ਨਿਮਰਤਾ ਸਹਿਨਸ਼ੀਲਤਾ ਮਿੱਠੇ ਬੋਲ ਬੋਲਣੇ, ਇਹ ਐਸੇ ਗੁਣ ਹਨ ਜਿਨ੍ਹਾਂ ਦੁਆਰਾ ਪਰਮੇਸ਼ਰ ਪਤੀ ਵੀ ਵਸ ਹੋ ਜਾਂਦਾ ਹੈ। ਹਜ਼ੂਰ ਫਰਮਾਉਂਦੇ ਨੇ ਮੁੰਦੇ ਗੁਣਦਾਸੀ ਸੁਖ ਹੋਏ ਐ ਜੋਬਨ ਮਤੀਏ, ਜੇ ਤੂੰ ਚਾਹੁੰਦੀ ਹੈ ਮੈਨੂੰ ਵਾਹਿਗੁਰੂ ਦਾ ਸੁਖ ਹੋਵੇ, ਸੁਹਾਗ ਦਾ ਸੁਖ ਪ੍ਰਾਪਤ ਹੋ ਜਾਵੇ, ਫਿਰ ਗੁਣਦਾਸੀ ਗੁਣਾਂ ਦੀ ਦਾਸੀ ਬਣ ਅਥਵਾ ਦਾਸੀ ਵਾਲੇ ਸਾਰੇ ਗੁਣਾਂ ਨੂੰ ਧਾਰਨ ਕਰ। ਅਵਗਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ, ਜਿਹੜੇ ਤੇਰੇ ਵਿੱਚ ਔਗਣ ਹਨ ਉਹਨਾਂ ਨੂੰ ਛੱਡ, ਚੰਗੇ ਗੁਣਾਂ ਨੂੰ ਧਾਰਨ ਕਰ। ਔਗਣਾਂ ਨੂੰ ਛੱਡ ਕੇ ਚੰਗੇ ਗੁਣਾਂ ਨੂੰ ਧਾਰਨ ਕਰਕੇ ਸਮਾਈਐ ਉਸ ਪਤੀ ਦੇ ਪਿਆਰ ਦੇ ਵਿੱਚ ਲੀਨ ਹੋਇਆ ਜਾਂਦਾ ਹੈ। ਪਰ ਨਾਲ ਇਹ ਵੀ ਯਾਦ ਰੱਖ, ਗੁਰਮਤਿ ਪੂਰਾ ਸੋਏ ਗੁਰੂ ਦੀ ਮਤ ਨੂੰ ਧਾਰਨ ਕਰਕੇ ਹੀ ਪੂਰਾ ਸੋਏ ਉਹ ਪੂਰਨ ਪਤੀ ਪਰਮੇਸ਼ਰ ਵਸ ਹੁੰਦਾ ਹੈ। ਸਭ ਤੋਂ ਪਹਿਲਾਂ ਗੁਰੂ ਦੀ ਮਤ ਹੈ, ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ। ਗੁਰੂ ਦੀ ਮਤ ਨੂੰ ਧਾਰਨ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਅਸੀਂ ਮਨ ਦੀ ਮਤ ਨੂੰ ਛੱਡਣ ਲਈ ਤਿਆਰ ਹੋਵਾਂਗੇ। ਪਰ ਹਜ਼ੂਰ ਨੇ ਇਹ ਵੀ ਗੱਲ ਸਪਸ਼ਟ ਕਰ ਦਿੱਤੀ, ਮਨ ਕੀ ਮਤ ਤਿਆਗਹੁ ਹਰਜਨ ਇਹ ਬਾਤ ਕਠਿਨੀ। ਮਨ ਦੀ ਮਤ ਨੂੰ ਛੱਡਣਾ ਬਹੁਤ ਔਖੀ ਗੱਲ ਹੈ, ਕਿਉਂਕਿ ਮਨ ਦਾ ਸੁਭਾਵ ਹੈ ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀ ਹੈ। ਮਨ ਤੇ ਹਮੇਸ਼ਾ ਲਈ ਮਾੜੇ ਪਾਸੇ ਹੀ ਦੌੜਦਾ ਹੈ, ਵਿਸ਼ਿਆਂ ਵੱਲ ਵਿਕਾਰਾਂ ਵੱਲ। ਅਸੀਂ ਗੁਰੂ ਕੇ ਸ਼ਬਦਾਂ ਦੁਆਰਾ ਮਨ ਨੂੰ ਮੋੜ ਸਕਦੇ ਹਾਂ। ਹਜ਼ੂਰ ਕਹਿੰਦੇ ਮਨ ਦੀ ਮਤ ਨੂੰ ਛੱਡ ਕੇ ਹੀ ਗੁਰੂ ਦੀ ਮਤ ਨੂੰ ਧਾਰਨ ਕੀਤਾ ਜਾ ਸਕਦਾ ਹੈ। ਜਦੋਂ ਕੋਈ ਵੀ ਜੀਵ ਰੂਪ ਇਸਤਰੀ ਗੁਰੂ ਦੀ ਮਤ ਨੂੰ ਧਾਰਨ ਕਰ ਲਵੇ ਤੇ ਫਿਰ ਉਸਨੂੰ ਉਹ ਪੂਰਾ ਪਤੀ ਪਰਮੇਸ਼ਰ ਪ੍ਰਾਪਤ ਹੁੰਦਾ ਹੈ। ਕਿ ਮਹਾਰਾਜ ਇਸ ਤੋਂ ਬਿਨਾਂ ਜਿਹੜੇ ਹੋਰ ਸਾਧਨ ਨੇ ਉਹਨਾਂ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ? ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬਿਨਾਂ ਸੱਚੇ ਨਾਮ ਤੋਂ ਬਾਕੀ ਹੋਰ ਸਾਰੇ ਸਾਧਨਾਂ ਨੂੰ ਅਸਫਲ ਬਿਆਨ ਕਰ ਰਹੇ ਹਨ। आप संगतां प्रेम दे नाल शब्द दी विचार सुनो ते एक वारी प्यार दे नाल आखो सतनाम श्री वाहे गुरु साहिब जीओ।
श्री राग महला पहला जप तप संजम साधी है तीरथ की चैवास।
साहिब सतगुरु सच्चे पातशाह फरमाउंदे हन इस जीव रूप इस्त्री नूं जिग्यासु नूं संबोधन करके जप तप संजम साधी है। बहुत सारे लोग उस अकाल पुरख वाहिगुरु नूं मिलन वास्ते जप करदे हन तप करदे हन संजम होर वर्तने साधन करदे हन और इहदे नाल पहलां अपने तन नूं साधदे हन फिर मन नूं साधन दा वी यतन करदे हन। इस दे नाल नाल एक होर साधन भी है तीरथ कीचै वास। रब नूं मिलन वास्ते कई लोग तीर्थां ते जाके भी निवास करदे ने क्योंकि लोकां दी इह वी एक धारणा बनी हुई है जिहड़े तीरथ ने और उत्थे जाके पाप नाश हो जांदे हन। जदों पाप नाश हो जाण ते असी वाहिगुरू परमेश्वर नूं मिल सकदे हां। इसे लई बहुत सारे लोग तीर्थां ते जाके भी निवास करदे सन। तुसीं हिंदुस्तान दे अंदर ऋषिकेश चले जाओ, हरिद्वार चले जाओ, कांशी बनारस चले जाओ, होर कई ऐसे तीर्थ ने चले जाओ जिथे बेअंत लोग रहिंदे ने। उन्हां दा एक ख्याल है बई उत्थे जाके सानू मुक्ति मिल सकती है, वाहिगुरु की प्राप्ति हो सकती है। पर साहिब सतगुरु सच्चे पातशाह फरमाउंदे ने पाई चाहे किन्ने जाप किन्ने ताप किन्ने संजम भी कर लईए ते नाल दी नाल तीर्थां ते भी निवास कर लईए।
उन दान चंगियाईया बिन साचे क्या तास।
साहिब सतगुरु सच्चे पातशाह फरमाउंदे ने चाहे किन्ने भी पुन दान भी कर लईए, पुन किसी पुरब के समय जड़ा कीता जावे ते दान जड़ा साधारण समय दे विच, चंगियाईयां होर भी लोक भलाईयां दे किन्ने भी कम कर लईए, पर हजूर कहिंदे बिन साचे क्या तास। बिना सच्चे नाम तों बिना सच्चे प्रेम तों उसनू तास दा परनामी शब्द है उसनू की प्राप्त हो सकदा है। भाव होर साधन जिन्ने भी मर्जी कर लईए पर सच्चे नाम तो बिना वाहिगुरु की प्राप्ति नहीं हो सकती।
जे हाराधै ते हालुणे बिन गुण जन्म विनाश।
साहिब सतगुरु सच्चे पातशाह फरमाउंदे ने जीव रूप इस्त्री जिहा राधे, राधे दा अर्थ हुंदा बीजना, जिहो जिहा इह कर्मां दा बीज बीजदी है तिहा लूणा उहो जिहा फल कट लैंदी है। पर याद रखो बिन गुण जन्म विनाश, बिना श्रेष्ठ गुणा तों बिना प्रेमा भगती आदि गुणा तों इस दा जन्म विनाश नाश हो जांदा, बर्बाद होके रह जांदा है।
उन्धे गुणदासी सुख होए अवगण त्याग समाई है गुरमत पूरा सोए रहाओ विण राशी वापारिया तके कुंडा चार।
साहिब सतगुरु सच्चे पातशाह रहाओ दिया पंक्तियां विच फरमाउंदे हन मुंदे ऐ अग्यात जोवन वालिए ऐ जोवन मतिए ऐ जीव रूप इस्त्रीए जे तू गुणा दी दासी बन जावे ताही तेनों पति दा सुख प्राप्त हो सकदा है। याद रख अवगुणा नूं छड के दैवी गुणा नूं धारण करके ही उस परमेश्वर पति दे प्यार दे विच समाईदा है। पर यह सारा कुछ करन दे लई गुरु की मत नूं भी धारण करना पैंदा है। जदों गुरु की मत नूं धारण करके असीं सेवा सिमरन करांगे ਪੂਰਾ ਸੋਏ ਫਿਰ ਉਹ ਪੂਰਾ ਪ੍ਰਭੂ ਪ੍ਰਾਪਤ ਹੋ ਜਾਵੇਗਾ। ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ। ਹੁਣ ਫਿਰ ਜਿਹੜੇ ਲੋਕ ਗੁਰੂ ਤੋਂ ਬਿਨਾਂ ਵਾਹਿਗੁਰੂ ਦੀ ਭਾਲ ਕਰਦੇ ਹਨ ਉਹਨਾਂ ਦੀ ਹਾਲਤ ਬਿਆਨ ਕਰ ਰਹੇ ਹਨ। ਬਿਨ ਰਾਸੀ ਵਪਾਰੀਆ ਤੱਕੇ ਕੁੰਡਾਂ ਚਾਰ। ਜਿਵੇਂ ਕੋਈ ਵਪਾਰੀ ਕੋਈ ਬਿਜ਼ਨਸਮੈਨ ਉਹਦੇ ਕੋਲ ਪੂੰਜੀ ਤਾਂ ਹੋਵੇ ਨਾ, ਅਤੇ ਫਿਰ ਜਦੋਂ ਉਹ ਵਪਾਰ ਕਰਨ ਵਾਸਤੇ ਜਾਂਦਾ ਹੈ ਤੱਕੇ ਕੁੰਡਾਂ ਚਾਰ, ਉਹ ਚਾਰੇ ਕੁੰਡਾਂ ਵੱਲ ਸੱਜੇ ਖੱਬੇ ਅੱਗੇ ਪਿੱਛੇ ਦੇਖਦਾ ਹੈ, ਕਿਉਂਕਿ ਉਹਦੇ ਕੋਲ ਕੁਛ ਨਹੀਂ ਹੁੰਦਾ। ਕੋਲ ਰਾਸ਼ੀ ਨਾ ਹੋਣ ਕਰਕੇ ਉਹ ਕੋਈ ਵਪਾਰ ਨਹੀਂ ਕਰ ਸਕਦਾ।
ਮੂਲ ਨਾ ਬੁਝੈ ਆਪਣਾ ਵਸਤ ਰਹੇ ਘਰ ਬਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸੇ ਤਰ੍ਹਾਂ ਜਿਹੜਾ ਜੀਵ ਰੂਪ ਵਪਾਰੀ ਹੈ, ਜੇਕਰ ਇਹਦੇ ਕੋਲ ਸ਼ਰਧਾ ਦੀ ਭਾਵਨਾ ਦੀ ਪ੍ਰੇਮ ਦੀ ਸਦਕ ਦੀ ਰਾਸ ਨਹੀਂ ਹੈ ਤੇ ਇਹਨੂੰ ਵੀ ਨਾਮ ਦਾ ਸੌਦਾ ਨਹੀਂ ਪ੍ਰਾਪਤ ਹੋ ਸਕਦਾ। ਇਸੇ ਲਈ ਹੈਰਾਨ ਹੋ ਕੇ ਇਹ ਜਿਹੜਾ ਜੀਵ ਰੂਪ ਵਪਾਰੀ ਹੈ ਚਾਰੇ ਕੁੰਟਾਂ ਵੱਲ ਦੇਖਦਾ ਹੈ। ਮੂਲ ਨਾ ਬੁੱਝਾ ਆਪਣਾ, ਇਹ ਜਿਹੜਾ ਅਸਲੀ ਆਪਣਾ ਮੂਲ ਹੈ ਉਹਨੂੰ ਇਹ ਸਮਝਦਾ ਹੀ ਨਹੀਂ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਇਹ ਤਾਂ ਹੈ ਸ਼ੁੱਧ ਆਪਾ, ਮਨ ਤੂੰ ਜੋਤ ਸਰੂਪ ਹੈ। ਦੂਸਰਾ ਇੱਕ ਮੂਲ ਹੋਰ ਵੀ ਹੈ, ਰਖਤ ਬਿੰਦ ਬਿੰਦ ਕਾ ਇਹ ਤਨੂੰ ਅਗਨੀ ਪਾਸ ਪ੍ਰਾਣ। ਸਾਡਾ ਸਰੀਰ ਰਖਤ ਬਿੰਦ ਤੋਂ ਬਣਿਆ, ਇਹ ਸਰੀਰ ਦਾ ਅਸਲਾ ਤੇ ਰਖਤ ਬਿੰਦ ਹੈ ਨਾ, ਜਿੱਥੋਂ ਸਾਡੇ ਸਰੀਰ ਦੀ ਪੈਦਾਇਸ਼ ਹੋਈ ਹੈ। ਪਰ ਹਜ਼ੂਰ ਕਹਿੰਦੇ ਇਹ ਮਨੁੱਖ ਜਿਹੜਾ ਅਸਲੀ ਵਾਸਤਵ ਆਪਾ ਹੈ ਉਹਨੂੰ ਨਹੀਂ ਸਮਝਦਾ। ਵਸ ਰਹੀ ਘਰ ਬਾਰ, ਬਈ ਵਸਤੂ ਤਾਂ ਨਾਮ ਦੀ, ਘਰ ਬਾਰ ਘਰ ਦੇ ਦਰਵਾਜ਼ੇ ਉੱਤੇ ਹੀ ਪਈ ਹੋਈ ਹੈ, ਪਰ ਹੁਣ ਜਦੋਂ ਕੋਲ ਰਾਸ਼ੀ ਹੀ ਨਹੀਂ, ਉਸ ਵਸਤੂ ਨੂੰ ਖਰੀਦਣ ਵਾਸਤੇ ਪੂੰਜੀ ਹੀ ਨਹੀਂ, ਤਾਂ ਫਿਰ ਉਹ ਵਸਤੂ ਕਿਵੇਂ ਖਰੀਦੀ ਜਾ ਸਕਦੀ ਹੈ? ਇਹਦਾ ਮਤਲਬ ਇਹ ਹੈ ਹਰ ਜੀਵ ਰੂਪ ਵਪਾਰੀ ਨੂੰ ਜਿਸਨੇ ਨਾਮ ਦਾ ਵਣਜ ਕਰਨਾ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਦੀ ਸ਼ਰਧਾ, ਗੁਰੂ ਦਾ ਪ੍ਰੇਮ ਅਤੇ ਸਿੱਖੀ ਦਾ ਸਿਦਕ ਹੋਣਾ ਚਾਹੀਦਾ ਹੈ। ਇਹ ਐਸੀ ਪੂੰਜੀ ਹੈ ਜਿਸ ਦੇ ਨਾਲ ਨਾਮ ਦਾ ਸੌਦਾ ਖਰੀਦਿਆ ਜਾ ਸਕਦਾ ਹੈ, ਕਿਉਂਕਿ ਇਹ ਜਿਹੜੀ ਨਾਮ ਦੀ ਵਸਤੂ ਹੈ ਇਹ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕਾਰੋਬਾਰ ਘਰ ਦੇ ਬਾਹਰ ਉੱਤੇ ਹੀ ਪਈ ਹੋਈ ਹੈ। ਕੋਈ ਵੀ ਗੁਰਸਿੱਖ ਮਾਈ ਪਾਈ ਜੇ ਨਾਮ ਦੀ ਦਾਤ ਪ੍ਰਾਪਤ ਕਰਨਾ ਚਾਹੇ ਆਵੇ ਗੁਰੂ ਘਰ, ਛਕੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸ ਨੂੰ ਨਾਮ ਦੀ ਵਸਤੂ ਨਾਮ ਦਾ ਸੌਦਾ ਬਖਸ਼ਿਸ਼ ਕਰ ਦਿੰਦੇ ਹਨ। ਪਰ ਅਸੀਂ ਸ਼ਰਧਾ ਭਾਵਨਾ ਸਿਦਕ ਅਤੇ ਪ੍ਰੇਮ ਦੀ ਪੂੰਜੀ ਤੋਂ ਸੱਖਣੇ ਫਿਰ ਰਹੇ ਹਾਂ, ਇਸੇ ਲਈ ਅਸੀਂ ਗੁਰੂ ਮਹਾਰਾਜ ਦੇ ਕੋਲ ਆ ਕੇ ਵੀ ਇਹ ਨਾਮ ਦਾ ਸੌਦਾ ਨਹੀਂ ਖਰੀਦ ਸਕਦੇ, ਇੱਥੋਂ ਵੀ ਖਾਲੀ ਮੁੜ ਜਾਂਦੇ ਹਾਂ। ਐਸੀ ਸਾਡੀ ਹਾਲਤ ਬਣੀ ਹੋਈ ਹੈ।
ਵਿਣ ਵਖਰ ਦੁੱਖ ਅਗਲਾ ਕੂੜ ਮੁਠੇ ਕੂੜਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬਿਨਾਂ ਨਾਮ ਦੇ ਵਖਰ ਤੋਂ ਇਸ ਜੀਵ ਨੂੰ ਦੁੱਖ ਅਗਲਾ ਬਹੁਤਾ ਦੁੱਖ ਪ੍ਰਾਪਤ ਹੁੰਦਾ ਹੈ, ਕਿਉਂਕਿ ਜਿਸ ਕੋਲ ਨਾਮ ਦਾ ਸੌਦਾ ਨਾ ਹੋਵੇ ਉਸ ਨੂੰ ਅੱਗੇ ਜਾ ਕੇ ਜਮਾਂ ਦੇ ਵਸ ਪੈਣਾ ਪੈਂਦਾ, ਨਰਕਾਂ ਦੇ ਵਿੱਚ ਜਾ ਕੇ ਸੜਨਾ ਪੈਂਦਾ, 84 ਲੱਖ ਜੂਨਾਂ ਦੇ ਵਿੱਚ ਭਟਕਣਾ ਪੈਂਦਾ। ਬਿਨਾਂ ਨਾਮ ਦੀ ਵਖਰ ਤੋਂ ਇਸ ਜੀਵ ਨੂੰ ਬਹੁਤਾ ਦੁੱਖ ਭੋਗਣਾ ਪੈਂਦਾ ਹੈ। ਕੂੜ ਮੁੱਠੀ ਕੂੜਿਆਰ, ਇਹ ਜਿਹੜੀ ਕੂੜਿਆਰ ਝੂਠ ਦੇ ਨਾਲ ਪ੍ਰੇਮ ਕਰਦੀ ਸੀ ਇਸ ਨੂੰ ਤਾਂ ਝੂਠ ਨੇ ਹੀ ਲੁੱਟ ਲਿਆ ਹੈ।
ਲਾਹ ਅਹਨਿਸ ਨਉ ਤਨ ਪਰਖੇ ਰਤਨ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਵਪਾਰੀ ਹਨ, ਪਰਖੇ ਰਤਨ ਵਿਚਾਰ, ਉਹ ਸਤਿਗੁਰੂ ਦੇ ਪਾਸ ਜਾ ਕੇ ਨਾਮ ਰੂਪੀ ਰਤਨ ਦੀ ਪਰਖ ਕਰਦੇ ਹਨ ਅਤੇ ਨਾਲ ਉਸ ਦੀ ਵਿਚਾਰ ਕਰਦੇ ਨੇ। ਪਹਿਲਾਂ ਰਤਨ ਦੀ ਪਰਖ, ਫਿਰ ਉਸਨੂੰ ਲੈਣ ਦੇ ਬਾਰੇ ਗੱਲਬਾਤ ਕਰਦੇ ਨੇ ਵੀ ਇਹ ਨਾਮ ਦਾ ਰਤਨ ਕਿਵੇਂ ਪ੍ਰਾਪਤ ਹੋ ਸਕਦਾ, ਇਹਦੀ ਕੀਮਤ ਕਿੰਨੀ ਕੁ ਹੈ। ਲਾਹਾ ਅਹਿਨਸ ਨੌਤਨਾ, ਉਹਨਾਂ ਨੂੰ ਰਾਤ ਦਿਨ, ਨੌਤਨਾ ਦਾ ਅਰਥ ਹੈ ਨਵੇਂ ਤੋਂ ਨਵਾਂ ਹੋਰ ਬਹੁਤਾ ਲਾਹਾ ਪ੍ਰਾਪਤ ਹੁੰਦਾ ਹੈ। ਇਹਦਾ ਮਤਲਬ ਇਹ ਹੈ ਜਿਹੜੇ ਗੁਰਮੁਖ ਵਣਜਾਰੇ ਨੇ ਸਤਿਗੁਰੂ ਦੇ ਪਾਸ ਜਾ ਕੇ ਨਾਮ ਰੂਪੀ ਰਤਨ ਦੀ ਪਰਖ ਕਰਦੇ ਹਨ ਅਤੇ ਨਾਲ ਹੀ ਗੁਰੂ ਦੇ ਨਾਲ ਲੈਣ ਦੇਣ ਦੀ ਵਿਚਾਰ ਸਾਂਝੀ ਕਰਦੇ ਨੇ ਅਤੇ ਫਿਰ ਉਹਨਾਂ ਨੂੰ ਰਾਤ ਦਿਨ ਵਾਹਿਗੁਰੂ ਦੇ ਨਾਮ ਦਾ ਸਿਮਰਨ ਦਾ ਨਵੇਂ ਤੋਂ ਨਵਾਂ ਲਾਹਾ ਪ੍ਰਾਪਤ ਹੁੰਦਾ ਹੈ।
ਵਸਤ ਲਹਿ ਕਰ ਆਪਣੇ ਚੱਲੇ ਕਾਰਜ ਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਸਤ ਲਹਿ ਕਰ ਆਪਣੇ, ਭਾਈ ਉਹ ਆਪਣੇ ਘਰ ਦੇ ਵਿੱਚੋਂ ਹੀ ਅਸਲੀ ਜਿਹੜੀ ਵਸਤੂ ਹੈ ਨਾਮ ਦੀ ਉਸਨੂੰ ਪ੍ਰਾਪਤ ਕਰ ਲੈਂਦੇ ਨੇ। ਇੱਕ ਤਾਂ ਗੁਰੂ ਘਰ ਦੇ ਵਿੱਚੋਂ ਨਾਮ ਦੀ ਵਸਤੂ ਸਾਨੂੰ ਪ੍ਰਾਪਤ ਹੁੰਦੀ ਹੈ, ਦੂਸਰਾ ਨਾਮ ਸਾਡੇ ਆਪਣੇ ਹੀ ਹਿਰਦੇ ਵਿੱਚ ਵਸ ਰਿਹਾ ਹੈ। ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰਪ੍ਰਸਾਦ। ਇੱਕ ਨਾਮ ਅੰਮ੍ਰਿਤ ਬਾਹਰ ਹੈ ਅਤੇ ਦੂਸਰਾ ਨਾਮ ਅੰਮ੍ਰਿਤ ਸਾਡੇ ਅੰਦਰ ਵੀ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਗੁਰਸਿੱਖ ਮਾਈ ਭਾਈ ਗੁਰੂ ਦੇ ਪਾਸ ਜਾ ਕੇ ਨਾਮ ਰੂਪੀ ਰਤਨ ਦੀ ਪਰਖ ਕਰਦਾ ਹੈ ਅਤੇ ਉਸਨੂੰ ਲੈਣ ਦੀ ਵਿਚਾਰ ਕਰਦਾ ਹੈ ਅਤੇ ਉਸਨੂੰ ਆਪਣੇ ਘਰ ਦੇ ਵਿੱਚੋਂ ਹੀ ਨਾਮ ਰੂਪੀ ਵਸਤੂ ਪ੍ਰਾਪਤ ਹੋ ਜਾਂਦੀ ਹੈ, ਚੱਲੇ ਕਾਰਜ ਸਾਰ ਉਹ ਆਪਣਾ ਕਾਰਜ ਸਵਾਰ ਕੇ, ਇਹਦਾ ਮਤਲਬ ਇਹ ਹੈ ਉਹ ਨਾਮ ਦਾ ਸੌਦਾ ਖਰੀਦ ਕੇ ਅੱਗੇ ਪ੍ਰਲੋਕ ਨੂੰ ਜਾਂਦਾ ਹੈ।
ਵਣ ਜਾ ਰਿਹਾ ਸਿਉਂ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰਮੁਖ ਵਣਜਾਰਾ ਹੈ, ਗੁਰਮੁਖ ਵਪਾਰੀ ਹੈ, ਉਹ ਜਿਹੜੇ ਹੋਰ ਨਾਮ ਦੇ ਵਪਾਰੀ ਗੁਰਮੁਖ ਨੇ ਉਹਨਾਂ ਦੇ ਨਾਲ ਮਿਲ ਕੇ ਨਾਮ ਦਾ ਵਣਜ ਕਰਦਾ ਹੈ। ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤਹੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਵਣਜਾਰਿਆਂ ਸਿਉਂ ਵਣਜ ਕਰ, ਉਹ ਨਾਮ ਦੇ ਵਪਾਰੀਆਂ ਦੇ ਨਾਲ ਮਿਲ ਕੇ ਨਾਮ ਦਾ ਹੀ ਵਣਜ ਕਰਦਾ ਹੈ। ਗੁਰਮੁਖ ਬ੍ਰਹਮ ਵਿਚਾਰ ਤੇ ਗੁਰੂ ਦੁਆਰਾ ਬ੍ਰਹਮ ਵਿਚਾਰ ਦੇ ਵਿੱਚ ਜੁੜਿਆ ਰਹਿੰਦਾ ਹੈ।
ਸੰਤਾ ਸੰਗਤ ਪਾਈ ਹੈ ਜੇ ਮੇਲੇ ਮੇਲਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜੀ ਨਾਮ ਦੀ ਵਸਤੂ ਹੈ ਸੰਤਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ, ਕਿਉਂਕਿ ਸੰਤ ਨਾਮ ਦੇ ਵਪਾਰੀ ਨੇ। ਜਿੰਨਾ ਸਾਸ ਗ੍ਰਾਸਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਜਿਹੜੇ ਨਾਮ ਦੇ ਵਪਾਰੀ ਨੇ, ਮਾਇਆ ਦੇ ਵਪਾਰੀ ਨਹੀਂ, ਜਿਹੜੇ ਨਾਮ ਦੇ ਵਪਾਰੀ ਸੰਤ ਨੇ ਉਹਨਾਂ ਦੀ ਸੰਗਤ ਵਿੱਚੋਂ ਨਾਮ ਦੀ ਵਸਤੂ ਪ੍ਰਾਪਤ ਹੁੰਦੀ ਹੈ। ਪਰ ਸੰਤਾਂ ਦੀ ਸੰਗਤ ਉਹਨਾਂ ਨੂੰ ਮਿਲਦੀ ਹੈ ਜੇ ਮੇਲੇ ਮਿਲਣਹਾਰ, ਮਿਲਣਹਾਰ ਤੇ ਅਕਾਲ ਪੁਰਖ ਹੀ ਹੈ ਨਾ, ਅਤੇ ਜੇ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਪੂਰਨ ਮਹਾਂਪੁਰਖਾਂ ਦੀ ਸੰਗਤ ਨਾਲ ਮੇਲ ਦੇਵੇ ਅਤੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਇਹ ਨਾਮ ਦੀ ਵਸਤੂ ਪ੍ਰਾਪਤ ਹੁੰਦੀ ਹੈ।
ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰਸਿੱਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਅੰਦਰੋਂ ਮਿਲ ਜਾਂਦਾ ਹੈ, ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ ਅਸਲੀ ਜਿਹੜਾ ਮਿਲਿਆ ਹੋਇਆ ਉਹੀ ਆਖੀਦਾ ਹੈ, ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਆ ਰੇ ਸੋਈ। ਜਿਹੜਾ ਅੰਦਰੋਂ ਦਿਲੀ ਪਿਆਰ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਿਆ ਹੈ ਉਹ ਮਿਲਿਆ ਹੋਇਆ ਕਦੇ ਵੀ ਵਿਛੜਦਾ ਨਹੀਂ। ਜਿਸ ਅੰਤਰ ਜੋਤ ਅਪਾਰ, ਜਿਸ ਦੇ ਅੰਦਰ ਉਸ ਅਪਾਰ ਵਾਹਿਗੁਰੂ ਪਰਮੇਸ਼ਰ ਦੀ ਜਾਗਤ ਜੋਤ ਦਾ ਪ੍ਰਕਾਸ਼ ਹੋ ਜਾਵੇ ਉਹ ਹਮੇਸ਼ਾ ਲਈ ਵਾਹਿਗੁਰੂ ਦੇ ਨਾਲ ਮਿਲਿਆ ਰਹਿੰਦਾ ਹੈ, ਉਹ ਕਦੇ ਵੀ ਵਿਛੜ ਨਹੀਂ ਸਕਦਾ।
ਸੱਚੇ ਆਸਣ ਸੱਚ ਰਹਿ ਸੱਚੇ ਪ੍ਰੇਮ ਪਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਗੁਰਮੁਖ ਵਪਾਰੀ ਹੈ ਉਹ ਸੱਚੇ ਪ੍ਰੇਮ ਪਿਆਰ ਦਾ ਸਦਕਾ ਸੱਚੇ ਆਸਣ ਸੱਚ ਰਹਿ, ਉਹ ਸੱਚੇ ਆਸਣ ਤੇ। ਸੱਚਾ ਆਸਣ ਕੀ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸੱਚਖੰਡ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿੰਘਾਸਨ। ਹਜ਼ੂਰ ਕਹਿੰਦੇ ਨੇ ਸੱਚਾ ਆਸਨ ਸੱਚ ਰਹੇ, ਜਿਹੜਾ ਸੱਚ ਦੇ ਨਾਲ ਜੁੜਿਆ ਹੋਇਆ ਹੈ ਉਹ ਸੱਚੇ ਪ੍ਰੇਮ ਪਿਆਰ ਦਾ ਸਦਕਾ ਉਹ ਸੱਚ ਦੇ ਸੱਚੇ ਵਾਹਿਗੁਰੂ ਦੇ ਸਿੰਘਾਸਨ ਦੇ ਉੱਤੇ ਹਮੇਸ਼ਾ ਲਈ ਟਿਕਿਆ ਰਹਿੰਦਾ ਹੈ।
ਜਿਨੀ ਆਪ ਪਛਾਣਿਆ ਘਰ ਮਹਿ ਮਹਿਲ ਸੁਥਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੰਨੀ ਆਪ ਪਛਾਣਿਆ, ਜਿਨ੍ਹਾਂ ਨੇ ਆਪਣੇ ਆਪੇ ਨੂੰ ਪਛਾਣ ਲਿਆ ਹੈ ਤੇ ਫਿਰ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਹੈ ਘਰ ਮਹਿ ਮਹਿਲ ਸੁਥਾਏ। ਸਾਡੇ ਘਰ ਦੇ ਅੰਦਰ ਹੀ ਇੱਕ ਬਹੁਤ ਸੁੰਦਰ ਥਾਂ ਹੈ ਔਰ ਉਹ ਸੋਹਣੇ ਥਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਦਾ ਮਹਿਲ ਸੱਚਖੰਡ ਵਸਿਆ ਹੋਇਆ ਹੈ। ਜਿਨ੍ਹਾਂ ਨੇ ਆਪਣੇ ਆਪੇ ਦੀ ਪਛਾਣ ਕਰ ਲਈ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਦਿਲ ਮੈਂ ਖੋਜ ਦਿਲੈ ਦਿਲ ਖੋਜੋ। ਇਹੀ ਠੌਰ ਮੁਕਾਮਾ ਸਾਡੇ ਸਰੀਰ ਰੂਪੀ ਘਰ ਦੇ ਵਿੱਚ ਇੱਕ ਸੋਹਣਾ ਥਾਂ ਹੈ, ਉਹ ਕੀ ਹੈ? ਤੁਰੀਆ ਪਦ। ਔਰ ਉੱਥੇ ਹੀ ਉਸ ਵਾਹਿਗੁਰੂ ਪਰਮੇਸ਼ਰ ਦਾ ਮਹਿਲ ਸੱਚਖੰਡ ਹੈ, ਗੁਰਮੁਖ ਉਸਨੂੰ ਵੀ ਪਛਾਣ ਲੈਂਦੇ ਹਨ।
ਸੱਚੇ ਸੇ ਤੀਰਤਿਆ ਸੱਚੋ ਪੱਲੇ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚੇ ਸੇ ਤੀਰਤਿਆਂ, ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਹੋਇਆ, ਉਹ ਸੱਚੇ ਵਾਹਿਗੁਰੂ ਦੇ ਨਾਮ ਭਗਤੀ ਦੇ ਰੰਗ ਦੇ ਨਾਲ ਰੰਗਿਆ ਹੋਇਆ ਸੱਚੋ ਪੱਲੇ ਪਾਏ ਤੇ ਫਿਰ ਸੱਚ ਹੀ ਪੱਲੇ ਵਿੱਚ ਪ੍ਰਾਪਤ ਹੁੰਦਾ ਹੈ। ਇਹਦਾ ਮਤਲਬ ਇਹ ਹੈ ਜਿਹੜਾ ਸੱਚੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਤੇ ਉਸਨੂੰ ਸੱਚੇ ਨਾਮ ਦਾ ਹੀ ਲਾਹਾ ਹੋਰ ਸਿਮਰਨ ਦਾ ਲਾਹਾ ਪੱਲੇ ਵਿੱਚ ਪ੍ਰਾਪਤ ਹੁੰਦਾ ਹੈ।
ਤੈ ਭਵਣ ਸੋ ਪ੍ਰਭ ਜਾਣੀ ਹੈ ਸਾਚੋ ਸਾਚੇ ਨਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵੀ ਭਾਈ ਸੱਚਾ ਹੈ, ਉਹ ਸੱਚੇ ਅਕਾਲ ਪੁਰਖ ਦੇ ਸੱਚੇ ਨਾਮ ਦਾ ਸਦਕਾ ਤੇਰੇ ਭਵਨ ਸੋ ਪ੍ਰਭ ਜਾਣੀ ਹੈ। ਤਿੰਨੇ ਭਵਨਾਂ ਦੇ ਵਿੱਚ ਵਸਦਾ ਹੋਇਆ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਈਦਾ ਹੈ। ਉਹ ਵਾਹਿਗੁਰੂ ਕੇਵਲ ਸਾਡੇ ਅੰਦਰ ਹੀ ਨਹੀਂ ਤਿੰਨੇ ਭਵਨਾਂ ਦੇ ਵਿੱਚ, ਤਿੰਨ ਭਵਨ ਬਾਹਰ ਵੀ ਨੇ, ਤਿੰਨ ਭਵਨ ਸਾਡੇ ਅੰਦਰ ਵੀ ਹਨ। ਜਿਹੜੇ ਬਾਹਰ ਨੇ ਉਹ ਤੇ ਇੱਕ ਪਤਾਲ ਹੈ, ਦੂਸਰਾ ਮਾਤ ਲੋਕ ਹੈ, ਤੀਸਰਾ ਸਵਰਗ ਹੈ, ਇਹਨਾਂ ਨੂੰ ਤਿੰਨ ਭਵਨ ਕਹਿ ਦਿੰਦੇ ਨੇ। ਦੂਸਰੇ ਤਿੰਨ ਭਵਨ ਸਾਡੇ ਅੰਦਰ ਵੀ ਹਨ, ਜਾਗਰਤ ਸੁਪਨ ਸੁਖੋਪਤ, ਇਹ ਤਿੰਨ ਅਵਸਥਾ ਤਿੰਨ ਭਵਨ ਨੇ। ਇੱਕ ਚੌਥਾ ਭਵਨ ਵੀ ਹੈ ਜਿਸਨੂੰ ਚੌਥਾ ਪਦ ਤੁਰੀਆ ਪਦ ਵੀ ਆਖਿਆ ਹੈ। ਇੱਕ ਥਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਆਉਂਦੇ ਨੇ, ਰਾਜਗੁਣ ਤਮਗੁਣ ਸਤਗੁਣ ਕਹੀਏ ਇਹ ਤੇਰੀ ਸਾ ਮਾਇਆ। ਇਹ ਤਿੰਨ ਭਵਨਾਂ ਦੀ ਗੱਲ ਹੈ ਵੀ ਜਿਹੜੇ ਜਾਗਰਤ ਸੁਪਨ ਸੁਖੋਪਤ ਅਵਸਥਾ, ਇਹ ਤਿੰਨ ਘਰ ਨੇ। ਜਾਗਰਤ ਸੁਪਨ ਸੁਖੋਪਤ ਤੁਰੀਆ ਆਤਮ ਪੂਪਤ ਕੀ ਜੇ ਪੁਰੀਆ, ਇਹ ਤਿੰਨ ਅਵਸਥਾ ਦੇ ਵਿੱਚ ਸਾਡੀ ਆਤਮਾ ਵਿਚਰਦੀ ਹੈ। ਤੇਰੇ ਭਵਨ ਸੋ ਪ੍ਰਭ ਜਾਣੀ ਹੈ, ਉਹ ਤਿੰਨੇ ਭਵਨਾਂ ਦੇ ਅੰਦਰ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਵਾਹਿਗੁਰੂ ਪਰਮੇਸ਼ਰ ਨੂੰ ਵਸਦਾ ਹੋਇਆ ਜਾਣ ਲੈਂਦੇ ਹਨ।
ਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਜੀਵ ਰੂਪ ਇਸਤਰੀ ਨੇ ਉਸ ਪਤੀ ਪਰਮੇਸ਼ਰ ਨੂੰ ਹਮੇਸ਼ਾ ਆਪਣੇ ਅੰਗ ਸੰਗ ਵਸਦਾ ਜਾਣ ਲਿਆ ਹੈ, ਸਾ ਤਨ ਖਰੀ ਸੁਹਾਵਣੀ, ਉਹ ਜੀਵ ਰੂਪ ਇਸਤਰੀ ਖਰੀ ਦਾ ਅਰਥ ਹੈ ਬਹੁਤ ਹੀ ਸੁਹਾਵਣੀ, ਸੋਭਾ ਵਾਲੀ, ਸੁੰਦਰ ਰੂਪ ਵਾਲੀ ਬਣ ਗਈ ਹੈ।
ਮਹਿਲੀ ਮਹਿਲ ਬੁਲਾਈ ਹੈ ਸੋ ਪਿਰ ਰਾਵੇ ਰੰਗ।
ਮਹਿਲੀ ਦਾ ਅਰਥ ਹੈ ਇਸਤਰੀ, ਉਸ ਜੀਵ ਰੂਪ ਇਸਤਰੀ ਨੂੰ ਮਹਿਲ ਬੁਲਾਈਏ, ਉਸ ਵਾਹਿਗੁਰੂ ਪਰਮੇਸ਼ਰ ਦੇ ਮਹਿਲ ਸੱਚਖੰਡ ਦੇ ਵਿੱਚ ਬੁਲਾਇਆ ਜਾਂਦਾ ਹੈ। ਸੋ ਪਿਰ ਰਾਵੇ ਰੰਗ, ਉਹੀ ਜੀਵ ਰੂਪ ਇਸਤਰੀ ਉਸ ਪਤੀ ਪਰਮੇਸ਼ਰ ਦੇ ਰੰਗ ਨੂੰ ਮਾਣਦੀ ਹੈ।
ਸੱਚ ਸੁਹਾਗਣ ਸਾ ਭਲੀ ਪਿਰ ਮੋਹੀ ਗੁਣ ਸੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚ ਸੁਹਾਗਣ ਸਾ ਭਲੀ, ਜਿਹੜੀ ਸੱਚ ਨਾਲ ਜੁੜੀ ਹੈ ਉਹੀ ਸੁਹਾਗਣ ਬਣੀ ਹੈ, ਤੇ ਉਹੀ ਸਾਰੀਆਂ ਨਾਲੋਂ ਸਾ ਭਲੀ, ਉਹ ਸਾਰਿਆਂ ਤੋਂ ਸ੍ਰੇਸ਼ਟ ਇਸਤਰੀ ਹੈ। ਪਿਰ ਮੋਹੀ ਗੁਣ ਸੰਗ, ਹਜ਼ੂਰ ਕਹਿੰਦੇ ਨੇ ਉਸ ਦੇ ਵਿੱਚ ਚੰਗੇ ਗੁਣ ਹੋਣ ਕਰਕੇ ਉਹਨਾਂ ਗੁਣਾਂ ਦਾ ਸਦਕਾ ਪਰ ਮੋਹੀ ਉਸ ਪਤੀ ਪਰਮੇਸ਼ੁਰ ਨੇ ਉਸਨੂੰ ਮੋਹ ਲਿਆ ਹੈ। ਜਿਸ ਜੀਵ ਰੂਪ ਇਸਤਰੀ ਦੇ ਵਿੱਚ ਚੰਗੇ ਗੁਣ ਆ ਜਾਂਦੇ ਨੇ, ਮੁੰਦੇ ਗੁਣ ਦਾ ਸੀ ਸੁੱਖ ਹੋਏ। ਪਿੱਛੇ ਵੀ ਸਤਿਗੁਰੂ ਨੇ ਇਹੀ ਆਖਿਆ ਸੀ, ਜਿਸ ਦੇ ਅੰਦਰ ਚੰਗੇ ਗੁਣ ਆ ਜਾਂਦੇ ਨੇ ਅਤੇ ਫਿਰ ਪਤੀ ਪਰਮੇਸ਼ੁਰ ਨੇ ਉਹ ਮੋਹਿਤ ਕਰ ਲਈ, ਉਸਨੂੰ ਆਪਣੇ ਨਾਲ ਮੋਹਿਤ ਕਰਕੇ ਆਪਣੇ ਨਾਲ ਮਿਲਾ ਲਿਆ।
ਭੂਲੀ ਭੂਲੀ ਥਲ ਚੜਾ ਥਲ ਚੜ ਡੂੰਗਰ ਜਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਭੁੱਲੀ ਤੇ ਭਟਕੀ ਹੋਈ ਇਸਤਰੀ ਹੁੰਦੀ ਹੈ ਉਹ ਆਪਣੇ ਪਤੀ ਦੀ ਭਾਲ ਦੇ ਵਿੱਚ ਕਿੱਥੇ ਕਿੱਥੇ ਜਾਂਦੀ ਹੈ। ਭੁੱਲੀ ਭੁੱਲੀ ਥਲ ਚੜਾ, ਉਹ ਕਹਿੰਦੀ ਮੈਂ ਭੁੱਲੀ ਭਟਕੀ ਹੋਈ। ਪਹਿਲਾਂ ਤੇ ਥਲ ਦਾ ਅਰਥ ਹੈ ਜਿਹੜੇ ਮਾਰੂ ਥਲ ਨੇ, ਬੜੇ ਬੜੇ ਰੇਤ ਦੇ ਟਿੱਬੇ ਨੇ। ਤੁਸੀਂ ਉੱਧਰ ਰਾਜਸਥਾਨ ਰੇਗਿਸਤਾਨ ਵੱਲ ਚਲੇ ਜਾਓ, ਕਈ ਮੀਲਾਂ ਦੇ ਵਿੱਚ ਰੇਤ ਦੇ ਵੱਡੇ ਵੱਡੇ ਟਿੱਬੇ ਨੇ। ਹਜ਼ੂਰ ਕਹਿੰਦੇ ਨੇ ਜਿਹੜੀ ਭਟਕੀ ਹੋਈ ਭੁੱਲੀ ਹੋਈ ਇਸਤਰੀ ਹੈ, ਸਹੀ ਰਾਹ ਤੋਂ ਭਟਕੀ ਹੋਈ ਭੁੱਲੀ ਭੁੱਲੀ ਥਲ ਚੜਾ, ਉਹ ਕਹਿੰਦੀ ਮੈਂ ਭੁੱਲ ਕਰਕੇ ਭੁੱਲੀ ਹੋਈ ਪਹਿਲਾਂ ਜਾ ਕੇ ਮਾਰੂ ਥਲਾਂ ਦੇ ਟਿੱਬਿਆਂ 'ਤੇ ਚੜ੍ਹ ਜਾਵਾਂ, ਜਦੋਂ ਉੱਥੋਂ ਕੁਛ ਨਾ ਹੱਥ ਲੱਗੇ ਥਲ ਚੜ੍ਹ ਡੋਗਰ ਜਾਊਂ। ਉਹਨਾਂ ਟਿੱਬਿਆਂ 'ਤੇ ਚੜ੍ਹ ਕੇ ਫਿਰ ਅੱਗੇ ਜਿਹੜੇ ਵੱਡੇ ਵੱਡੇ ਪਹਾੜ ਨੇ ਪਰਬਤ ਨੇ ਮੈਂ ਉਹਨਾਂ 'ਤੇ ਚਲੀ ਜਾਵਾਂ।
ਬਨ ਮਹਿ ਭੂਲੀ ਜੇ ਫੇਰਾ ਬਿਨ ਗੁਰ ਬੂਝ ਨ ਪਾਓ।
ਤੇ ਫਿਰ ਭਾਵੇਂ ਮੈਂ ਬਣ ਦੇ ਵਿੱਚ ਵੀ ਭੁੱਲੀ ਹੋਈ ਫਿਰਦੀ ਰਵਾਂ, ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਿਨ ਗੁਰ ਬੂਝ ਨਾ ਪਾਓ। ਬਿਨਾਂ ਗੁਰੂ ਤੋਂ ਸਹੀ ਰਸਤੇ ਦੀ ਸਮਝ ਨਹੀਂ ਪ੍ਰਾਪਤ ਹੋ ਸਕਦੀ। ਚਾਹੇ ਕੋਈ ਮਾਰੂ ਥਲਾਂ ਦੇ ਵਿੱਚ ਭਟਕਦਾ ਫਿਰੇ, ਚਾਹੇ ਪਹਾੜਾਂ ਦੇ ਵਿੱਚ ਟੱਕਰਾਂ ਮਾਰਦਾ ਫਿਰੇ, ਚਾਹੇ ਜੰਗਲਾਂ ਦੇ ਵਿੱਚ ਭਟਕਦਾ ਫਿਰੇ, ਪਰ ਹਜ਼ੂਰ ਕਹਿੰਦੇ ਗੁਰੂ ਤੋਂ ਬਿਨਾਂ ਵਾਹਿਗੁਰੂ ਦੀ ਪ੍ਰਾਪਤੀ ਦੇ ਰਸਤੇ ਦੀ ਸਮਝ ਨਹੀਂ ਪ੍ਰਾਪਤ ਹੋ ਸਕਦੀ।
ਨਾਵਹ ਭੂਲੀ ਜੇ ਫੇਰਾ ਫਿਰ ਫਿਰ ਆਵੋ ਜਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਨਾਮ ਜਪ ਕੇ ਹੀ ਉਸ ਵਾਹਿਗੁਰੂ ਪਰਮੇਸ਼ੁਰ ਨੂੰ ਮਿਲਿਆ ਜਾ ਸਕਦਾ ਹੈ। ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਮ, ਉਹ ਵੱਡਾ ਸਾਹਿਬ ਹੈ, ਉਹਦਾ ਥਾਂ ਸੱਚਖੰਡ ਬਹੁਤ ਉੱਚਾ ਹੈ। ਉਸ ਉੱਚੇ ਥਾਂ 'ਤੇ ਜਾਣ ਵਾਸਤੇ ਉੱਚਾ ਸਾਧਨ ਪਰਮੇਸ਼ੁਰ ਦਾ ਨਾਮ ਹੀ ਹੈ। ਇਸ ਲਈ ਨਾ ਉਹ ਭੁੱਲੀ ਜੇ ਫਿਰਾਂ, ਜੇ ਮੈਂ ਨਾਮ ਤੋਂ ਭੁੱਲੀ ਹੋਈ ਜਿੱਥੇ ਮਰਜ਼ੀ ਭਟਕਦੀ ਫਿਰਾਂ ਪਰ ਇਹਦੇ ਨਾਲ ਮੈਨੂੰ ਕੁਝ ਵੀ ਨਹੀਂ ਪ੍ਰਾਪਤ ਹੋ ਸਕਦਾ, ਫਿਰ ਫਿਰ ਆਵੋ ਜਾਓ ਮੁੜ ਮੁੜ ਕੇ ਜੂਨਾਂ ਦੇ ਵਿੱਚ ਆਉਣਾ ਜਾਣਾ ਪਵੇਗਾ।
ਉੱਚਾ ਜਾਏ ਪਧਾਉਆ ਚੱਲੇ ਚਾ ਕਰ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਜੇ ਤੁਸੀਂ ਵਾਹਿਗੁਰੂ ਦੇ ਰਸਤੇ ਬਾਰੇ ਪੁੱਛਣਾ ਚਾਹੁੰਦੇ ਹੋ, ਪੁੱਛੋ ਜਾਏ ਪਧਾਊਆ। ਪਧਾਊਆ ਦਾ ਅਰਥ ਹੈ ਜਿਹੜੇ ਪਰਮੇਸ਼ੁਰ ਦੇ ਰਸਤੇ ਦੇ ਪਾਂਧੀ ਨੇ, ਮੁਸਾਫਰ ਨੇ, ਯਾਤਰੀ ਹਨ, ਉਹਨਾਂ ਗੁਰਮੁਖਾਂ ਨੂੰ ਜਾ ਕੇ ਪੁੱਛੋ ਚੱਲੇ ਚਾਕਰ ਹੋਏ, ਜਿਹੜੇ ਵਾਹਿਗੁਰੂ ਦੇ ਚਾਕਰ ਬਣ ਕੇ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਉਸ ਵਾਹਿਗੁਰੂ ਪਰਮੇਸ਼ੁਰ ਦੀ ਭਗਤੀ ਦੇ ਰਸਤੇ 'ਤੇ ਚੱਲੇ ਹੋਏ ਹਨ, ਉਹਨਾਂ ਮਹਾਂਪੁਰਖਾਂ ਨੂੰ ਜਾ ਕੇ ਰਾਹ ਪੁੱਛਿਆ ਕਰੋ।
ਰਾਜਨ ਜਾਣ ਹੈ ਆਪਣਾ ਦਰ ਘਰ ਠਾਕ ਨਾ ਹੋਏ।
ਤੇ ਫਿਰ ਉਹ ਇਹ ਗੱਲ ਦੱਸਦੇ ਨੇ ਵੀ ਜਿਹੜਾ ਵੀ ਚਾਕਰ, ਜਿਹੜਾ ਵੀ ਵਾਹਿਗੁਰੂ ਪਰਮੇਸ਼ੁਰ ਦਾ ਪਿਆਰਾ, ਰਾਜਨ ਜਾਣਾ ਹੈ ਆਪਣਾ, ਆਪਣੇ ਰਾਜਨ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲੈਂਦਾ ਹੈ, ਦਰ ਘਰ ਠਾਕ ਨਾ ਹੋਏ, ਉਸਨੂੰ ਵਾਹਿਗੁਰੂ ਦੇ ਦਰ 'ਤੇ ਘਰ ਦੇ ਵਿੱਚ ਜਾਂਦਿਆਂ ਕਦੇ ਕੋਈ ਰੁਕਾਵਟ ਨਹੀਂ ਹੋ ਸਕਦੀ। ਜਿਹੜੇ ਵਾਹਿਗੁਰੂ ਦੇ ਪਿਆਰੇ ਇਹ ਗੱਲ ਦੱਸਦੇ ਨੇ, ਜਦੋਂ ਤੁਸੀਂ ਵਾਹਿਗੁਰੂ ਦੇ ਚਾਕਰ ਬਣ ਗਏ, ਵਾਹਿਗੁਰੂ ਦੇ ਦਾਸ ਬਣ ਗਏ, ਦਰ ਦਰਵਾਣੀ ਨਾਹੇ ਮੁੱਲੇ ਪੁੱਛ ਤਿਸ, ਜਿਹੜੇ ਵਾਹਿਗੁਰੂ ਦੇ ਦਰ ਦੇ ਦਰਬਾਨ 'ਚ ਹੀ ਬਣ ਜਾਂਦੇ ਨੇ, ਫਿਰ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਪੈਂਦੀ, ਮੰਨੈ ਮਾਰਗ ਠਾਕ ਨਾ ਪਾਏ। ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ ਔਰ ਉਹ ਸਿੱਧਾ ਭਗਤੀ ਦੇ ਮਾਰਗ 'ਤੇ ਚੱਲਦਾ ਚੱਲਦਾ ਵਾਹਿਗੁਰੂ ਤੱਕ ਪਹੁੰਚ ਜਾਂਦਾ ਹੈ, ਉਹਨੂੰ ਕੋਈ ਰੁਕਾਵਟ ਨਹੀਂ ਪੈ ਸਕਦੀ। ਇਹ ਮਹਾਂਪੁਰਖ ਇਹ ਗੱਲ ਦੱਸਦੇ ਨੇ ਵੀ ਜਿਹੜੇ ਆਪਣੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲੈਂਦੇ ਨੇ, ਉਹਨਾਂ ਨੂੰ ਦਰ ਘਰ ਦੇ ਵਿੱਚ, ਦਰ ਸੰਸਾਰ ਹੈ ਅਤੇ ਘਰ ਵਾਹਿਗੁਰੂ ਦੀ ਦਰਗਾਹ ਹੈ, ਸੱਚਖੰਡ ਘਰ ਹੈ, ਉੱਥੇ ਜਾਂਦਿਆਂ ਕੋਈ ਉਹਨਾਂ ਨੂੰ ਰੋਕ ਟੋਕ ਨਹੀਂ ਹੋ ਸਕਦੀ।
ਨਾਨਕ ਏਕੋ ਰਵ ਰਹਾ ਦੂਜਾ ਅਵਰ ਨ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਉਹ ਅਕਾਲ ਪੁਰਖ ਵਾਹਿਗੁਰੂ ਏਕੋ ਦਾ ਅਰਥ ਹੈ ਉਹ ਅਦਵੈਤ ਸਰੂਪ ਹੈ, ਰਵ ਰਹਿਆ ਸਭ ਥਾਵਾਂ ਤੇ ਉਹੀ ਵਾਹਿਗੁਰੂ ਪਰਿਪੂਰਨ ਹੋ ਰਿਹਾ ਹੈ। ਦੂਜਾ ਅਵਰ ਨਾ ਕੋਈ, ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ।